ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਧਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਫਿਰ ਆਈ ਘਰ ਅਰਜੁਨ ਪੁੱਤ ਸੰਸਾਰੀ ਗੁਰੂ ਕਾਵੈ ਜਾਣ ਨ ਦੇਸਾਂ ਸੋਢੀਆਂ ਹੋਰ ਸੇ ਅਜਰ ਨਜਰਿਆ ਜਾਵੈ ਕਰਹਿ ਕੀ ਵਥ ਕਰਹਿ ਰਹਾਵੈ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਵਣ ਹੋ ਤਿਆਥ ਵਣ ਹੋ ਚਹੁ ਚੱਕੀ ਕੀਅਨ ਲੋਆ ਜਿਨੀ ਗੁਰੂ ਨ ਮੰਨਿਓ ਮਨ ਮੁੱਖਾ ਪਇਆ ਮੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਨ ਭੂਪਤ ਗੁਰਬਾਣੀ ਸਾਰ ਹਿਰਦੈ ਵਿਚਾਰਤ ਤੂਸ਼ਣ ਧਾਰ ਕਹਾਂ ਕਹਿਨ ਸਰਬਗਨ ਸੰਗ ਜੋ ਕੁਛ ਕਰਹਿ ਸੋ ਅਪਨ ਉਮੰਗ ਸੁਨ ਭੂਪਤ ਗੁਰਬਾਣੀ ਸਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਸ਼ਾਮਾਂ ਦੇ ਵੇਲੇ ਦੌਰਾਨ ਗੁਰੂ ਦਰਬਾਰ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮਹਾਨ ਪਰਉਪਕਾਰੀ ਸਤਿਗੁਰੂ ਸ਼ਾਂਤੀ ਦੇ ਸੋਮੇ ਸ਼ਹੀਦਾਂ ਦੇ ਸਿਰਤਾਜ ਨਾਮ ਬਾਣੀ ਕੇ ਬੋ ਹਿੱਥ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਦਿਹਾੜਾ ਹੈ। ਗੁਰਤਾ ਗੱਦੀ ਪ੍ਰਾਪਤ ਹੋਣ ਵਾਲਾ ਦਿਨ ਹੈ। ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਰੋਂ ਲੱਗੀ ਹੋਈ ਜਗਤ ਨੂੰ ਤਾਰਨ ਦੀ ਡਿਊਟੀ ਨੂੰ ਅਨੁਭਵ ਕਰਦੇ ਹੋਏ ਆਪ ਜੀ ਨੂੰ ਇਹ ਮਹਾਨ ਬਖਸ਼ਿਸ਼ ਗੁਰੂ ਨਾਨਕ ਦੀ ਗੁਰਿਆਈ ਦੀ ਕੀਤੀ। ਕਿਉਂਕਿ ਪੱਟ ਸਾਹਿਬਾਨ ਦੇ ਬਚਨ ਨੇ ਕਿ ਜਗ ਤਾਰਨ ਕਉ ਅਵਤਾਰ ਬਣਾਇਓ। ਮਥੁਰਾ ਭੱਟ ਜੀ ਬਿਆਨ ਕਰਦੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਹੀ ਇਸੇ ਕਰਕੇ ਹੈ ਕਿ ਉਹਨਾਂ ਨੇ ਜਗਤ ਨੂੰ ਤਾਰਨਾ ਹੈ, ਜਗਤ ਦੀ ਕਲਿਆਣ ਕਰਨੀ ਭਲਾ ਕਰਨਾ ਹੈ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮਨ ਵਿੱਚ ਵਿਚਾਰ ਤਾਂ ਇਹੋ ਹੀ ਸੀ ਕਿ ਗੁਰਿਆਈ ਦੇ ਬਾਰੇ ਹੀ ਵਿਚਾਰ ਕਰਾਂਗੇ, ਪਰ ਇਹ ਪਚੰਗੀ ਜਿਹੜਾ ਬੜੀ ਪ੍ਰੇਮ ਲਗਨ ਨਾਲ ਗੁਰੂ ਕੀ ਬਾਣੀ ਦੀ ਸੁੱਧ ਸੰਥਿਆ ਵੀ ਕਰਦਾ ਹੈ। ਪੰਜਾਬੀ ਦੇ ਅੱਖਰ ਬੜੇ ਸੋਹਣੇ ਹਨ, ਲਗਾ ਮਾਤਰਾ ਗੁਰੂ ਕੀ ਬਖਸ਼ਿਸ਼ ਹੈ, ਹਰ ਰੋਜ਼ ਪਾਠ ਕਰਾਉਂਦਾ ਹੈ। 14 ਕੁ ਸਾਲਾਂ ਦੀ ਉਮਰ ਆਪ ਵੇਖ ਰਹੇ ਹੋ, ਬਾਣੀ ਬਾਣੇ ਦਾ ਧਾਰਨੀ ਭਾਈ ਜਗਦੇਵ ਸਿੰਘ, ਇਹ ਪਚੰਗੀ ਆ ਗਿਆ ਕਥਾ ਦੇ ਟਾਈਮ ਨਾਲ। ਇਸ ਕਰਕੇ ਮੈਂ ਉਹ ਸਮਝਿਆ ਠੀਕ ਹੈ ਕਿ ਥੋੜ੍ਹੀ ਕੁ ਅੱਧੀ ਕੁ ਕਥਾ ਇਹ ਵੀ ਕਰਨੀ ਚਾਹੀਦੀ ਹੈ, ਤਾਂ ਕਿ ਇਹਦੀ ਲਗਨ ਜਿਹੜੀ ਸਤਿਗੁਰੂ ਕਿਰਪਾ ਕਰੇ ਗਰੀਬ ਨਿਵਾਜ ਇਹ ਲੱਗੀ ਰਹੇ। ਇਹੋ ਵੱਡਾ ਲਾਭ ਹੁੰਦਾ ਹੈ, ਗੁਰ ਇਤਿਹਾਸ ਦੀ ਕਥਾ ਰਾਹੀਂ ਇਹਨੂੰ ਪਤਾ ਲੱਗੇਗਾ ਅਤੇ ਪਾਠ ਕਰਾਉਂਦਾ ਬਖਸ਼ਿਸ਼ ਹੋ ਜਾਂਦੀ ਹੈ। ਲਗਨ ਲੱਗਦੀ ਲਗਨ, ਜਪਜੀ ਸਾਹਿਬ ਦੇ ਪਾਠ ਸਾਡੇ ਨਗਰ ਵਿੱਚ 100 ਪਹਿਲਾਂ ਤੋਂ ਹੀ ਅਖੰਡ ਪਾਠ ਸਾਹਿਬ ਦੇ ਨਾਲ ਹੁੰਦੇ ਨੇ, ਮਹਾਂਪੁਰਖਾਂ ਦੀ ਕਿਰਪਾ ਹੈ। ਅਤੇ ਛੋਟੇ ਛੋਟੇ ਹੁੰਦੇ ਅਸੀਂ ਏਡਾ ਕੁ ਮੈਂ ਸੀ, ਇੱਦੋਂ ਵੀ ਛੋਟਾ। ਸੋ ਸਾਧ ਸੰਗਤ ਜੀ, ਜਪਜੀ ਸਾਹਿਬ ਦੇ ਪਾਠ ਦੀ ਰੌਲ ਮੈਨੂੰ ਗ੍ਰੰਥੀ ਸਿੰਘ ਕਹਿੰਦਾ ਸੀ, ਤੂੰ ਜ਼ਰੂਰ ਲਾਇਆ ਕਰ ਇੱਕ ਜਾਂ ਦੋ ਪਚੰਗੀਆਂ, ਤੂੰ ਸੰਥਿਆ ਕੀਤੀ ਹੈ। ਅਤੇ ਉਹ ਗ੍ਰੰਥੀ ਸਾਹਿਬਾਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, 6ਵੇਂ ਪਾਤਸ਼ਾਹ ਦਾ ਬੰਦੀ ਛੋੜ ਦਿਵਸ ਮਨਾਉਂਦਾ ਹੁੰਦਾ ਸੀ, 3 ਅਖੰਡ ਪਾਠ ਸਾਲ 'ਚ ਪੱਕੇ ਕਰਦਾ ਸੀ। ਅਤੇ ਉਹਨੇ ਮੈਨੂੰ ਪ੍ਰੇਰ ਕੇ ਜਪਜੀ ਸਾਹਿਬ ਦੇ ਪਾਠ ਕਰਨ ਲਾਇਆ ਰੌਲਾ ਪ੍ਰੇਮ ਨਾਲ। ਉੱਥੋਂ ਜਪਜੀ ਸਾਹਿਬ ਦੀ ਰੌਲ ਲਾਉਣ ਤੋਂ ਆ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀ। ਸੋ ਇਹ ਲਗਨ ਹੁੰਦੀ ਹੈ, ਤਰੀਕੇ ਨੇ, ਕਿਵੇਂ ਨਾ ਕਿਵੇਂ ਬੱਚੇ ਸਾਡੇ ਜੁੜ ਜਾਣ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ। ਇਹ ਪਚੰਗੀ ਆਇਆ, ਮੈਂ ਆਪਣਾ ਜਿਹੜਾ ਮਜ਼ਮੂਨ ਸੀ ਉਹਨੂੰ ਸੰਕੋਚ ਲਿਆ, ਲੜੀਵਾਰ ਜਿਹੜੀ ਕਥਾ ਚੱਲਦੀ ਇਹਨੂੰ ਕਿਹਾ ਆਪਾਂ ਜ਼ਰੂਰ ਕਰਾਂਗੇ, ਤੂੰ ਆ ਗਿਆ, ਸ਼ਾਬਾਸ਼ ਸਤਿਗੁਰੂ ਤੇਰੇ 'ਤੇ ਮਿਹਰ ਕਰਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਮਹਿਮਾ ਆਗਮ ਅਪਾਰ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੀ ਗੁਰੂ ਘਰ ਵਿਖੇ ਹੁੰਦਾ ਹੈ। 1563 ਈਸਵੀ ਨੂੰ 1563 ਈਸਵੀ ਨੂੰ ਆਪ ਜੀ ਦਾ ਪਾਵਨ ਅਵਤਾਰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਪਾਵਨ ਕੁੱਖ ਤੋਂ ਆਪ ਜੀ ਪ੍ਰਗਟ ਹੁੰਦੇ ਨੇ। 11 ਸਾਲ ਤੱਕ ਬਚਪਨਾ ਜਿਹੜਾ ਗੁਰੂ ਘਰ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਧੰਨ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਸੋ ਭਾਈ ਗੁਰਦਾਸ ਵਰਗੇ ਮਹਾਂਪੁਰਖ, ਉਹਨਾਂ ਮਾਮਿਆਂ ਦੇ ਕੋਲ ਬਾਬਾ ਬੁੱਢਾ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਤਤ ਬੇਤਿਆਂ ਦੀ ਸੰਗਤ ਵਿੱਚ ਬਤੀਤ ਹੋਇਆ। ਵਾਹਿਗੁਰੂ ਦੀ ਬਖਸ਼ਿਸ਼ ਤੁਰੋਂ ਆਪ ਜੀ ਲੈ ਕੇ ਆਏ ਸਾਨ, ਇਸ ਕਰਕੇ ਪਾਵਨ ਬਚਨ ਕਹੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੋ ਜਸ ਵਿਖਾਣਿਓ। ਸੋ ਸ੍ਰੇਸ਼ਟ ਜਸ ਕੱਲ ਭੱਟ ਜੀ ਕਹਿੰਦੇ ਜੋੜ ਕੇ ਤੁਹਾਡਾ ਕਿਹਾ, ਤੁਸੀਂ ਤਾਂ ਜਨਮਤ ਤੋਂ ਹੀ ਗੁਰਮਤ ਦੇ ਦੁਆਰਾ ਬ੍ਰਹਮ ਨੂੰ ਪਛਾਣਿਆ ਹੋਇਆ। ਆਰੋ ਸਮਾਂ ਆਇਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸੋ ਸੇਵਾ ਕਰਾਉਣ ਵਾਸਤੇ ਗੋਇੰਦਵਾਲ ਸਾਹਿਬ ਤੋਂ ਆਏ, ਉੱਥੇ ਕਾਰ ਸੇਵਾ ਚੱਲ ਰਹੀ ਸੀ, ਆਪ ਜੀ ਵੀ ਨਾਲ ਹੀ ਆ ਗਏ, ਤਿੰਨੇ ਸਾਹਿਬਜ਼ਾਦੇ ਪਰਿਵਾਰ। ਉਹ ਸਮਾਂ ਆਇਆ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਦੋਂ ਲਾਹੌਰ ਜਾਂਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਭਰਾ ਭਾਈ ਸਹਾਰੀ ਮੱਲ ਜੀ ਲਾਹੌਰ ਜਿਹੜੇ ਰਹਿੰਦੇ ਨੇ, ਸੋ ਤਾਇਆਂ ਚਾਚਿਆਂ ਵਿੱਚੋਂ ਸੋਡੀਆਂ ਵਿੱਚੋਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਤੁਹਾਡੇ ਭਤੀਜੇ ਦੀ ਸ਼ਾਦੀ ਹੈ, ਕਿਰਪਾ ਕਰਕੇ ਆਪ ਜੀ ਪਹੁੰਚੋ। ਸਤਿਗੁਰਾਂ ਕਿਹਾ ਵੀ ਠੀਕ ਆ, ਅਸੀਂ ਜ਼ਰੂਰ ਕੋਈ ਨਾ ਕੋਈ ਆਪਣਾ ਸੋ ਸਾਹਿਬਜ਼ਾਦਾ ਭੇਜਾਂਗੇ, ਆਵਾਂਗੇ ਜ਼ਰੂਰ। ਫਿਰ ਸਤਿਗੁਰਾਂ ਨੂੰ ਉਹਨਾਂ ਫੇਰ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਸਾਡੇ ਜਾਣ ਵਿੱਚ ਉੱਥੇ ਕਈ ਤਰ੍ਹਾਂ ਦੇ ਵਿਘਨ ਪੈਣਗੇ, ਇੱਕ ਤਾਂ ਇੱਥੇ ਸੰਗਤ ਦੂਰ ਦੁਰਾਡਿਆਂ ਤੋਂ ਆਉਂਦੀ ਹੈ, ਉਹ ਸੰਗਤ ਵਿਚਾਰੀ ਨਿਰਾਸ਼ ਹੋਵੇਗੀ, ਅਤੇ ਜੇ ਸੰਗਤ ਕਿੰਨੀ ਕੁ ਸੰਗਤ ਮੁੜ ਜਾਵੇਗੀ, ਜਿਹੜੀ ਸੰਗਤ ਜ਼ਰੂਰ ਦਰਸ਼ਨ ਕਰਨ ਦੇ ਵਾਸਤੇ ਆਵੇਗੀ ਉਹ ਗਾਂਹ ਜਾਵੇਗੀ ਇੱਥੋਂ, 40 ਮੀਲ ਹੋਰ ਉਹਨਾਂ ਨੂੰ ਪੈਂਡਾ ਤੈਅ ਕਰਨਾ ਪਵੇਗਾ। ਸੋ ਇਸ ਕਰਕੇ ਉੱਥੇ ਸਾਡੇ ਜਾਣ ਨਾਲ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗੇਗਾ, ਬਹੁਤੀ ਸੰਗਤ ਆਵੇਗੀ, ਲੰਗਰਾਂ ਦਾ ਪ੍ਰਬੰਧ ਤੁਹਾਨੂੰ ਕਰਨਾ ਪਵੇਗਾ, ਇੱਥੋਂ ਸੰਗਤ ਪਹਿਲਾਂ ਇੱਥੇ ਆਵੇਗੀ ਫਿਰ ਉੱਥੇ ਜਾਵੇਗੀ, ਕਿਉਂ ਸੰਗਤ ਨੂੰ ਵੀ ਮੁਸ਼ਕਤ ਆਵੇਗੀ, ਤੁਹਾਨੂੰ ਵੀ, ਤੁਸੀਂ ਆਪਣਾ ਰਿਸ਼ਤੇਦਾਰ ਸੰਬੰਧੀਆਂ ਨੂੰ ਸਾਂਭੋਗੇ ਕਿ ਸੰਗਤ ਨੂੰ ਸਾਂਭੋਗੇ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਮੀ ਸੋਚ ਸੋਚ ਕੇ ਕਿਹਾ, ਭਰਾਤਾ ਜੀ ਸਾਡਾ ਉੱਥੇ ਜਾਣਾ ਠੀਕ ਨਹੀਂ ਰਹੇਗਾ, ਨਾਲੇ ਇੱਥੇ ਕਾਰ ਸੇਵਾ ਜਿਹੜੀ ਪਾਵਨ ਸਰੋਵਰ ਦੀ ਚੱਲ ਰਹੀ ਹੈ ਉਹ ਵੀ ਸਾਨੂੰ ਰੋਕਣੀ ਪਵੇਗੀ, ਬਹੁਤੇ ਵਿਘਨ ਨੇ, ਤੁਹਾਡੀ ਬੇਨਤੀ ਪ੍ਰਵਾਨ ਹੈ, ਅਸੀਂ ਇੱਕ ਆਪਣੇ ਸਾਹਿਬਜ਼ਾਦੇ ਨੂੰ ਭੇਜਾਂਗੇ, ਉਹ ਹੱਥ ਵਟਾਵੇਗਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਦਿਨ ਆਇਆ, ਵੱਡੇ ਬਾਬੇ ਪ੍ਰਿਥੀ ਚੰਦ ਨੂੰ ਕਿਹਾ, ਉਹਨੇ ਕਿਹਾ ਵੇਖੋ ਜੀ ਸਾਰੀ ਜ਼ਿੰਮੇਵਾਰੀ ਇੱਥੇ ਮੇਰੀ ਹੈ, ਮੈਂ ਹੀ ਸਾਰਾ ਲੰਗਰਾਂ ਦਾ ਪ੍ਰਬੰਧ, ਮੈਂ ਹੀ ਮਾਇਆ ਸਾਰੀ ਗਿਣਦਾ ਹੈ, ਮੇਰੇ ਬਿਨਾਂ ਇੱਥੇ ਕੰਮ ਨਹੀਂ ਜੇ ਚੱਲਣਾ, ਮੈਂ ਨਹੀਂ ਜਾ ਸਕਦਾ, ਮੈਨੂੰ ਨਾ ਭੇਜੋ, ਜਵਾਬ ਦੇ ਦਿੱਤਾ। ਦੂਜੇ ਨੂੰ ਕਿਹਾ ਬਾਬੇ ਮਹਾਂਦੇਵ ਨੂੰ, ਉਹਨੇ ਕਿਹਾ ਕੌਣ ਇੱਥੇ ਤਾਇਆ ਅਤੇ ਕੌਣ ਚਾਚਾ ਹੈ। ਸੋ ਇਸ ਤਰ੍ਹਾਂ ਦੀ ਵਿਰਕਤਾ ਦੀ ਛੜੀ ਜੀ ਛੱਡੀ, ਹੁਕਮ ਦੀ ਕਾਰ ਨਾ ਸਮਝੀ। ਉਸ ਵੇਲੇ ਆਪ ਜੀ ਨੂੰ ਕਿਹਾ ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ, ਇਹ ਤਾਂ ਖੁਸ਼ੀ ਦੇ ਸਮੇਂ ਦੇ ਵਿੱਚ, ਸੋ ਜਿੱਥੇ ਸਾਰੇ ਸੰਬੰਧੀ ਰਿਸ਼ਤੇਦਾਰ ਸੋ ਰੌਣਕ ਹੋਵੇਗੀ ਉੱਥੇ ਭੇਜ ਰਹੇ ਹੋ, ਕਿਉਂ ਨਹੀਂ ਜਾਵਾਂਗੇ, ਸੱਤ ਬਚਨ ਹੁਣੇ ਹੀ ਅਸੀਂ ਜਾਂਦੇ ਹਾਂ, ਪਰ ਜੇਕਰ ਆਪ ਜੀ ਉਸ ਥਾਂ 'ਤੇ ਜਿੱਥੇ ਜਾਣ ਦੇ ਵਿੱਚ ਜੀਵਨ ਵਿੱਚ ਵੀ ਸੰਸਾ ਹੋਵੇ ਨਾ, ਜੀਵਨ ਵਿੱਚ ਵੀ ਜਿੱਥੇ ਜਾਣ ਤੁਹਾਡੇ ਕਹਿਣ 'ਤੇ ਜਾਣ ਨਾਲ ਸੀਸ ਲੱਗ ਜਾਵੇ, ਮੈਂ ਉੱਥੇ ਵੀ ਜਾਣ ਤੋਂ ਪਿੱਛੇ ਨਹੀਂ ਹਟਾਂਗਾ, ਐਸੇ ਸ਼ਰਧਾ ਵਾਲੇ ਪਾਵਨ ਬਚਨ ਕਹੇ। ਇਤਿਹਾਸ ਵਿੱਚ ਬੋਲ ਆਉਂਦੇ ਨੇ, ਜਹ ਜਾਮਨ ਮਹਿ ਜੀਵਨ ਸੰਸਾ ਤੇ ਆਇਸ ਮੋਹ ਦੇਹੋ ਨਿਸੰਸਾ। ਇੱਥੇ ਤਾਂ ਖੁਸ਼ੀ ਵਾਲੇ ਥਾਂ ਤੁਸੀਂ ਭੇਜ ਰਹੇ ਹੋ, ਜਿੱਥੇ ਜਾਮਨ ਵਿੱਚ ਜੀਵਨ ਦਾ ਸੰਸਾ ਹੈ ਨਾ, ਮੌਤ ਵੀ ਆ ਸਕਦੀ ਹੈ, ਉੱਥੇ ਵੀ ਮਹਾਰਾਜ ਮੈਨੂੰ ਬਿਨਾਂ ਨਿਸ਼ੰਗ ਹੋ ਕੇ ਭੇਜ ਦਿਓ, ਅਸੀਂ ਤਿਆਰ ਹੈ। ਇਹ ਸੀਸ ਦੇਣ ਦੀਆਂ ਗੱਲਾਂ ਬਾਤਾਂ ਉਦੋਂ ਹੀ ਤੁਰ ਪਈਆਂ ਸਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ, ਆਪ ਜੀ ਨੂੰ ਭੇਜਿਆ ਕਿ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ, ਨਾਲੇ ਹਦਾਇਤ ਕੀਤੀ, ਆਗਿਆ ਕੀਤੀ। ਸਤਿਗੁਰੂ ਲਾਹੌਰ ਚਲੇ ਗਏ, ਹੱਥ ਵਟਾਇਆ 5-7 ਦਿਨ, ਜਿੱਥੇ ਗੁਰੂ ਰਾਮਦਾਸ ਪਿਤਾ ਸਤਿਗੁਰੂ ਜੀ ਦਾ ਅਵਤਾਰ ਹੋਇਆ ਸੀ ਸਾਧ ਸੰਗ ਜੀ ਡੱਬੀ ਬਾਜ਼ਾਰ ਵਿੱਚ ਲਾਹੌਰ, ਉੱਥੇ ਆਪ ਜੀ ਨੇ ਬਾਅਦ ਵਿੱਚ ਦੁਨਿਆਵੀ ਕਾਰ ਸਾਰੀ ਨਿਭਾ ਕੇ ਭਰਾ ਦੇ ਵਿਆਹ ਵਿੱਚ ਹੱਥ ਵਟਾ ਕੇ ਸਾਰੀ ਤਰ੍ਹਾਂ ਸਾਂਭ ਸਭਈਆ ਕਰਾ ਕੇ ਉਸ ਥਾਂ 'ਤੇ ਆਪ ਜੀ ਨੇ ਧਰਮਸਾਲ ਕਾਇਮ ਕੀਤੀ, ਸੰਗਤ ਨੂੰ ਕਹਿ ਕੇ ਅਗਰਾਹੀ ਕਰਕੇ ਧਰਮਸਾਲ, ਸਵੇਰੇ ਸ਼ਾਮ ਸਤ ਸੰਗਤ ਕਾਇਮ ਕੀਤੀ। ਆਪ ਜੀ ਕੀਰਤਨ ਕਰਦੇ, ਬਾਣੀ ਪੜ੍ਹਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾ ਸਿਮਰਨ ਕਰਦੇ। ਸੋ ਆਪ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ 1580 ਦੇ ਅਖੀਰ 'ਤੇ ਭੇਜਿਆ ਸੀ ਲਾਹੌਰ ਵਿੱਚ, ਔਰ 3-4 ਮਹੀਨੇ ਬਤੀਤ ਹੋ ਗਏ। ਸਨ 81 ਚੜ ਆਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਸੁਨੇਹਾ ਨਹੀਂ। ਆਪ ਜੀ ਦਾ ਇੰਨਾ ਪ੍ਰੇਮ ਸੀ, ਚਿੱਤ ਦੀ ਹਾਲਤ ਬੇਬਲ ਹੋ ਗਈ, ਹੁਣ ਰਿਹਾ ਨਹੀਂ ਜਾ ਸਕਦਾ ਸਤਿਗੁਰੂ ਦੇ ਦਰਸ਼ਨ ਦੀਦਾਰਿਆਂ ਤੋਂ ਬਿਨਾਂ, ਪਰ ਆਗਿਆ ਵੀ ਨਾਲ ਹੁਕਮ ਦਾ ਕੁੰਡਾ ਪ੍ਰਵਾਨ ਹੈ ਸਿਰ 'ਤੇ। ਉਸ ਵੇਲੇ ਜਦੋਂ ਬਹੁਤਾ ਚਿੱਤ ਸਾਧ ਸੰਗਤ ਜੀ ਪਪੀਹੇ ਵਾਂਗ ਲਲਚਾਉਣ ਲੱਗਾ, ਜਿਵੇਂ ਸੁਆਂਤੀ ਬੂੰਦ ਨੂੰ ਬੱਦਲਾਂ ਦੇ ਵਿੱਚੋਂ ਵਰੀ ਹੋਈ ਨਛੱਤਰ ਦੀ ਸੁਆਂਤੀ ਬੂੰਦ ਨੂੰ ਪਪੀਹੇ ਦਾ ਚਿੱਤ ਚਾਹੁੰਦਾ ਹੈ ਅਤੇ ਉਹਨੂੰ ਸ਼ਾਂਤੀ ਆਉਂਦੀ ਹੈ, ਇਵੇਂ ਮਹਾਰਾਜ ਸਾਹਿਬ ਦੇ ਦਰਸ਼ਨਾਂ ਰੂਪੀ ਸੁਆਂਤੀ ਬੂੰਦ ਨੂੰ ਚਿੱਤ ਲਲਚਾਉਣ ਲੱਗਾ। ਫਿਰ ਆਪ ਜੀ ਨੇ ਕਈ ਸ਼ਬਦ ਉੱਥੇ ਉਚਾਰਨ ਕੀਤੇ। ਸੋ ਅੰਮ੍ਰਿਤਸਰ ਸਾਹਿਬ ਜੀ ਦਾ ਰਸਤਾ ਤੱਕਦੇ, ਔਰ ਉਸ ਵੇਲੇ ਪਾਵਨ ਬਚਨ ਆਉਂਦੇ ਨੇ, ਮੰਦਰ ਚੜ੍ਹ ਕੇ ਪੰਥ ਨਿਹਾਰੋ, ਧਰਮਸਾਲ ਦੇ ਕੋਠੇ 'ਤੇ ਚੜ੍ਹ ਕੇ ਆਪ ਜੀ ਰਸਤਾ ਤੱਕਦੇ ਰਹਿੰਦੇ ਸਾਰਾ ਸਾਰਾ ਦਿਨ, ਕਿ ਕਦੋਂ ਮੇਰੇ ਪਿਆਰੇ ਸਤਿਗੁਰੂ ਦਾ ਕੋਈ ਸੁਨੇਹਾ ਆਉਂਦਾ ਹੈ, ਜਿਸ ਕਰਕੇ ਗੁਰੂ ਦੇ ਨਾਲ ਮਿਲਾਪ ਹੋ ਜਾਵੇ। ਮਹਾਰਾਜ ਸਾਹਿਬ ਜੀ ਉਸ ਵੇਲੇ ਪਾਵਨ ਸ਼ਬਦ ਆਉਂਦੇ ਨੇ ਉਚਾਰਨ ਕੀਤੇ ਹੋਏ, ਕਿ ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ, ਭੰਭੀਰੀ ਕੋ ਪਾਤ ਪਰਦੋ, ਬਿਨ ਪੇਖੇ ਦੂਰ ਆਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤਰ ਹੁਣ ਨਹੀਂ ਸੰਦੇਸ਼ ਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤਰ ਪਾਤਰੋ ਆਇਓ। ਐਸੇ ਬੈਰਾਗਮਈ ਸ਼ਬਦ ਉਚਾਰਨ ਕਰਦੇ ਅਖੀਰ 'ਤੇ ਜਦੋਂ ਬਹੁਤਾ ਚਿੱਤ ਤੜਫਿਆ, ਉਸ ਵੇਲੇ ਪਾਵਨ ਬਾਣੀ ਹੋਰ ਉਚਾਰਨ ਕੀਤੀ, ਮਾਝ ਮਹੱਲਾ 5 ਘਰ 4, ਮੇਰਾ ਮਨ ਲੋਚੈ ਗੁਰਦਰਸਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰਾਇ ਸਾਂਤ ਨਾ ਆਵੈ, ਬਿਨ ਦਰਸਨ ਸੰਤ ਪਿਆਰੇ ਜੀਓ। ਸੋ ਐਸੇ ਪੌੜੀਆਂ ਉਚਾਰਨ ਕੀਤੀਆਂ, ਇਹ ਪੱਤਰਿਕਾ ਭੇਜੀ, ਸਨੇਹ ਪੱਤਰਿਕਾ ਬਾਣੀ ਦੇ ਰੂਪ ਵਿੱਚ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪਹੁੰਚਣ ਨਹੀਂ ਦਿੱਤੀ। ਦੂਜੀ ਚਿੱਠੀ ਵਿੱਚ ਦੂਜੀ ਪੌੜੀ, ਉਹ ਵੀ ਉਹਨੇ ਪਹੁੰਚਣ ਨਹੀਂ ਦਿੱਤੀ, ਆਪ ਫੜ ਕੇ ਝੋਲੇ ਵਿੱਚ ਪਾ ਛੱਡੀ। ਤੀਜੀ ਪੱਤਰਿਕਾ ਆਪ ਜੀ ਨੇ ਕਿਹਾ ਕਿ ਤੁਸਾਂ ਨੇ ਸਿੱਖ ਨੂੰ ਭੇਜਣ ਵਾਲੇ ਨੂੰ ਸਿੱਧੀ ਜਾ ਕੇ ਪਿਤਾ ਸਤਿਗੁਰੂ ਰਾਮਦਾਸ ਜੀ ਨੂੰ ਫੜਾਉਣੀ ਹੈ। ਉਹਨੇ ਪ੍ਰਿਥੀ ਚੰਦ ਨੂੰ ਕਨਸੋ ਨਹੀਂ ਲੱਗਣ ਦਿੱਤੀ ਅੰਮ੍ਰਿਤਸਰ ਆਉਣ ਦੀ, ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਰੱਖੀ, ਭੇਟਾ ਰੱਖੀ ਆਪ ਜੀ ਵੱਲੋਂ ਨਾਲ। ਸੱਚੇ ਪਾਤਸ਼ਾਹ ਨੇ ਪੜ੍ਹੀ, ਬੜਾ ਮਨ ਪ੍ਰਸੰਨ ਹੋਇਆ, ਕਿਹਾ 3 ਅੰਕ ਲਿਖਿਆ ਹੋਇਆ, ਤੋਂ ਪਹਿਲੀਆਂ ਜਿਹੜੀਆਂ ਚਿੱਠੀਆਂ ਨੇ ਉਹ ਕਿੱਥੇ ਹਨ? ਪਹਿਲਾਂ ਵੀ ਆਈਆਂ, ਉਹਨੇ ਦੱਸਿਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਪ੍ਰਿਥੀ ਚੰਦ ਜੀ ਨੇ ਲੈ ਲਈਆਂ। ਸਤਿਗੁਰੂ ਨੇ ਉਸੇ ਵੇਲੇ ਪ੍ਰੇਮ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਗੱਡਾ ਦੇ ਕੇ, ਲਾਹੌਰ ਤੋਂ ਆਪ ਜੀ ਨੂੰ ਬੁਲਵਾਇਆ। ਆਉਂਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ, ਚਰਨ ਭਿਉਂ ਦਿੱਤੇ ਵਿਰਾਗ ਜਲ ਨਾਲ ਚਰਨ, ਪਰਕਰਮਾਂ ਕੀਤੀਆਂ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਪ੍ਰਸੰਨ ਹੋ ਕੇ ਤੁਰੋਂ ਲੱਗੀ ਹੋਈ ਡਿਊਟੀ ਨੂੰ ਸਮਝਦੇ ਹੋਏ ਜਾਣ ਕੇ ਅਰ ਅਥਾ ਨਿਮਰਤਾ ਸੇਵਾ ਸਿਮਰਨ ਗੰਭੀਰ ਹਿਰਦਾ ਅਜਰ ਨੂੰ ਜਰਨ ਵਾਲਾ ਸੱਚੇ ਪਾਤਸ਼ਾਹ ਜੀ ਨੇ ਪਛਾਣ ਕੇ ਆਪ ਜੀ ਨੂੰ ਬਖਸ਼ਿਸ਼ ਕਰ ਦਿੱਤੀ। 5 ਪੈਸੇ 'ਤੇ ਨਾਰੀਅਲ ਮੱਥਾ ਟੇਕ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਤੁਸੀਂ ਦਸਤਾਰ ਸਜਾਓ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਸਾਧ ਸੰਗਤ ਜੀ ਏ 18 ਸਾਲ ਅਤੇ 4 ਕੁ ਮਹੀਨਿਆਂ ਦੀ ਆਪ ਜੀ ਦੀ ਆਜੂ ਸੀ ਸੰਸਾਰ ਸਰੀਰ ਕਰਕੇ, ਸੋ 1915-81 ਨੂੰ ਆਪ ਜੀ ਨੂੰ ਗੁਰਗਿਆਈ ਸੁਭਾਏ ਮਾਨ ਹੋਈ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਜਿਹੜੀ ਗੁਰਿਆਈ ਦੀ ਪੱਗ ਸੀ ਉਹ ਆਪ ਜੀ ਦੇ ਸੀਸ 'ਤੇ ਸਜਾਈ, ਮੱਥਾ ਟੇਕਿਆ, ਪਰਕਰਮਾਂ ਕੀਤੀਆਂ। ਅਤੇ ਜਿਹੜੀ ਦੂਜੀ ਸੀ ਅਕਾਲ ਚਲਾਣੇ ਦੀ ਪੱਗ ਜਿਹੜੀ ਹੁੰਦੀ ਹੈ ਜਿਵੇਂ, ਉਹ ਜਿਹੜੀ ਸੀ ਸੰਸਾਰਕ ਜ਼ਿੰਮੇਵਾਰੀਆਂ ਦੀ ਘਰ ਦੀ, ਉਹ ਬਾਬੇ ਪ੍ਰਿਥੀ ਚੰਦ ਨੂੰ ਬੰਨ ਦਿੱਤੀ। ਸੋ ਉਸ ਵੇਲੇ ਵੀ ਪਾਵਨ ਬਚਨ ਆਉਂਦੇ ਨੇ ਕਿ ਮਰਨੇ ਕੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪੱਗ ਗੁਰੂ ਅਰਜਨ ਲੱਦੀ। ਅਕਾਲ ਚਲਾਣੇ ਦੀ ਪੱਗ ਉਹਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਾਂਤ ਰਵੇ, ਪਰ ਉਹ ਸ਼ਾਂਤ ਨਹੀਂ ਹੋ ਸਕਿਆ। ਅਰ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਬਾਬੇ ਪ੍ਰਿਥੀ ਚੰਦ ਨੇ ਉਸ ਵੇਲੇ ਦਸਤਾਰ ਖੋਹ ਲਈ, ਖੋਹ ਕੇ ਆਪਣੇ ਬੰਨ ਲਈ ਸਤਿਗੁਰੂ ਵਾਲੀ। ਸਿੱਖ ਸੰਗਤਾਂ ਥੋੜ੍ਹਾ ਜਿਹਾ ਵੀ ਰਸ ਵਿੱਚ ਆਈਆਂ। ਆਪ ਜੀ ਦਾ ਐਸਾ ਸੁਭਾਅ ਉਸ ਵੇਲੇ ਕਹਿਣ ਲੱਗੇ, ਨਹੀਂ ਨਹੀਂ ਕੋਈ ਗੱਲ ਨਹੀਂ, ਕਿਸੇ ਨੇ ਕੁਝ ਨਹੀਂ ਕਹਿਣਾ। ਕਿਹਾ ਭਰਾਤਾ ਜੀ ਪਿਆਰ ਰੱਖੋ, ਪਿਆਰ ਸਤਿਕਾਰ ਨਾਲ ਪੇਸ਼ ਹੋਵੋ, ਕੋਈ ਗੱਲ ਨਹੀਂ, ਪੱਗ ਦਾ ਕੀ ਹੈ, ਪੱਗ ਤੁਸੀਂ ਲੈ ਲਵੋ। ਸੋ ਸਾਰਾ ਕੁਝ ਤੁਹਾਡਾ ਹੀ ਹੈ। ਸੰਗਤਾਂ ਉਸ ਵੇਲੇ ਵੀ ਹੈਰਾਨ ਹੋ ਗਈਆਂ ਕਿ ਆਪ ਜੀ ਨੂੰ ਇੰਨਾ ਸਤਿਕਾਰ ਦਿੱਤਾ, ਨਿਰਹੰਕਾਰ, ਸੋ ਸ਼ਾਂਤ ਚਿੱਤ ਧੀਰ, ਹਰਖ ਸ਼ੋਗ ਨਹਿਲੇਸ਼ ਗੰਭੀਰ, ਇੱਕ ਰਸ ਸ਼ਾਂਤ ਹਿਰਦਾ ਆਪ ਜੀ ਦਾ ਵੇਖਿਆ। ਅਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪ੍ਰਿਥੀ ਚੰਦ ਬੋਲਣੋਂ ਨਹੀਂ ਹਟਿਆ, ਬੜਾ ਸਟਾ ਪਟਾਇਆ, ਖਿਜਿਆ। ਉਸ ਵੇਲੇ ਕਹਿਣ ਲੱਗਾ, ਮੈਂ ਸਰਕਾਰੀ ਜ਼ੋਰ ਨਾਲ ਲਵਾਂਗਾ, ਇਹਨਾਂ ਕੋਲ ਰਹਿਣ ਨਹੀਂ ਦੇਵਾਂਗਾ ਮੈਂ ਇਹ ਪੱਗ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਪਾਵਨ ਬਾਣੀ ਅੰਦਰ। ਸੋ ਸਾਰੰਗ ਮਹੱਲਾ ਚੌਥਾ ਘਰ ਤੀਜਾ, ਕਾਹੇ ਪੂਤ ਝਗਰ ਤਹਾਉ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਜਿਸ ਧਨ ਕਾ ਤੁਮ ਗਰਭ ਕਰਤਾ ਹੋ, ਸੋ ਧਨ ਕਿਸੈ ਨਾ ਆਪ। ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੈ ਤਾਂ ਜਾਓ ਜਾਏ ਸੰਤਾਪ। ਮਹਾਰਾਜ ਸੱਚੇ ਪਾਤਸ਼ਾਹ ਜੀ ਕਾਹਦੇ ਵਾਸਤੇ ਪੁੱਤਰ ਆਪਣੇ ਬਾਪ ਨਾਲ ਝਗੜਦਾ ਹੈ, ਦੇਖ ਤੂੰ ਸਾਡਾ ਵੱਡਾ ਪੁੱਤ ਹੈ, ਤੈਨੂੰ ਇਹ ਸ਼ੋਭਾ ਨਹੀਂ ਦਿੰਦੀ। ਬਾਪ ਨਾਲ ਝਗੜਨਾ ਪੁੱਤਰ ਵਾਸਤੇ ਮਹਾਂਪਾਪ, ਗੁਨਾਹ ਹੋਇਆ ਕਰਦਾ ਗੁਨਾਹ। ਸੋ ਇਹ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸੰਬੋਧਨ ਕਰਕੇ ਸ਼ਬਦ ਬਖਸ਼ਿਆ, ਪਰ ਆਪਣੀਆਂ ਚਾਲਾਂ ਚੱਲਦਾ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਔਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹੁਣ ਤੁਰੋਂ ਆਏ ਸੀ, ਬਖਸ਼ਿਸ਼ ਹੋਈ, ਪਹਿਲਾਂ ਉਲਟੀ ਗੰਗਾ ਵਗਦੀ ਰਹੀ, ਉਲਟੀ ਗੰਗ ਵਹਾਇਓਨ ਗੁਰ ਅੰਗਦ ਸਿਰ ਉੱਪਰ ਧਾਰਾ। ਸੇਵਕ ਦੇ ਸਿਰ ਦੇ ਸੋ ਚਰਨਾਂ ਉੱਪਰ ਸਿਰ ਬਾਬੇ ਨਾਨਕ ਨੇ ਕਹਿੰਦੇ ਰੱਖ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਲਟੀ ਗੰਗਾ ਵਗਾ ਦਿੱਤੀ, ਉਲਟੀ ਗੰਗਾ। ਪਰ ਹੁਣ ਫਿਰ ਆਈ ਘਰ ਅਰਜਨ ਹੈ, ਪੁੱਤ ਸੰਸਾਰੀ ਗੁਰੂ ਕਹਾਵੈ, ਜਾਣ ਨਾ ਦੇਸਾ ਸੋਡੀਓ ਹੋਰ ਸੇ ਅਜਰ ਨਜਰਿਆ ਜਾਵੈ, ਘਰ ਹੈ ਕੀ ਬਸ ਘਰੇ ਰਹਾਵੈ। ਹੁਣ ਉਲਟੀ ਗੰਗਾ ਨਹੀਂ ਵਗਣ ਦਿੱਤੀ, ਸਿੱਧੀ ਰੱਖੀ ਘਰ ਦੀ ਵਸਤੂ ਘਰੇ ਵਿੱਚ, ਤੁਰੋਂ ਦੁਰਗਾ ਹੋਈ ਵਾਹਿਗੁਰੂ ਦੀ ਰਜ਼ਾ ਅਨੁਸਾਰ ਬਿੰਦੀ ਪੁੱਤਰ ਹੀ ਹੁਣ ਨਾਦੀਆਂ ਦੀ ਥਾਂ। ਸੋ ਬਿੰਦੀ ਪੁੱਤਰ ਹੀ ਸੋ ਸਾਧ ਸੰਗਤ ਜੀ ਅਧਿਕਾਰੀ ਬਣ ਕੇ ਆਉਣ ਲੱਗ ਪਏ। ਸੋ ਪੁੱਤ ਸੰਸਾਰੀ ਗੁਰੂ ਕਹਾਵੈ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੁੱਤ ਸੰਸਾਰੀ ਪੁੱਤ ਗੁਰੂ ਕਹਾਉਣ ਲੱਗੇ, ਸੋਡੀਆਂ ਨੇ ਅਜਰ ਸ਼ਕਤੀ ਨੂੰ ਜਰ ਕੇ ਵਿਖਾਇਆ। ਸੋ ਇਉਂ ਹੁਣ ਕਦੇ ਪੁੱਤ ਕੋਲ, ਕਦੇ ਪੋਤਰੇ ਕੋਲ, ਪੋਤਰੇ ਤੋਂ ਫੇਰ ਦਾਦੇ ਕੋਲ, ਦਾਦੇ ਤੋਂ ਫੇਰ ਪੁੱਤ ਕੋਲ ਜਾਵੇਗੀ। ਸੋਡੀਆਂ ਦੇ ਘਰ ਹੀ ਰਹੀ ਗੁਰਿਆਈ। ਐਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਬਖਸ਼ਿਸ਼ ਬੇਅੰਤ ਗੁਣ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਆਓ ਜੋ ਗੁਰ ਇਤਿਹਾਸ, ਮਹਾਰਾਜ ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਜੀ ਦੀ ਅੱਠਵੀਂ ਜੋਤ ਬਾਲਾ ਪ੍ਰੀਤਮ। ਸੋ ਸਾਧ ਸੰਗਤ ਜੀ ਬੁਖਾਰ ਹੋ ਗਿਆ ਦਿੱਲੀ ਦੇ ਵਿੱਚ, ਵਾਰ ਵਾਰ ਯਮੁਨਾ ਦੇ ਕਿਨਾਰੇ ਟਿਕਾਣਾ ਕੀਤਾ। ਸੋ ਰਾਜਾ ਜੈ ਸਿੰਘ ਆਇਆ ਵੇਖ ਕੇ, ਕਹਿਣ ਲੱਗਾ ਇਹ ਕੀ ਲੀਲਾ, ਤੁਸੀਂ ਤਾਂ ਦੂਜਿਆਂ ਦੇ ਰੋਗ ਦੂਰ ਕਰਦੇ ਸੀ, ਤੁਹਾਨੂੰ ਇਹ ਬੁਖਾਰ, ਇਹ ਸੀਤਲਾ। ਸਤਿਗੁਰਾਂ ਨੇ ਇਹਨੂੰ ਸਮਝਾਇਆ ਵਾਹਿਗੁਰੂ ਦਾ ਭਾਣਾ ਹੈ। ਉਹੀ ਸੰਤ ਭਗਤ ਹੁੰਦੇ ਨੇ ਜਿਹੜੇ ਦੁੱਖ ਸੁੱਖ ਦੇ ਵਿੱਚ ਬਿਰਤੀ ਇੱਕ ਸਮਾਨ ਰੱਖਣ। ਇਹਨੂੰ ਇਹ ਸਿੱਖਿਆ ਦਿੱਤੀ, ਇੱਥੋਂ ਤੱਕ ਪ੍ਰਸੰਗ ਸਰਵਣ ਕੀਤਾ ਹੈ, ਜਿਵੇਂ ਅਗਾਹ ਆ ਰਿਹਾ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ।
ਸੁਣ ਭੂਪਤ ਗੁਰਬਾਣੀ ਸਾਰ,
ਸੁਣ ਕਰਕੇ ਭੂਪਤ ਰਾਜੇ ਨੇ ਨਾ ਗੁਰਬਾਣੀ ਦੇ ਮੁਤਾਬਕ ਭਾਣਾ ਮੰਨਣ ਦਾ ਉਪਦੇਸ਼ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ।
ਹਿਰਦੇ ਵਿਚਾਰਤ ਤੂਸ਼ਣ ਧਾਰ,
ਹਿਰਦੇ ਵਿੱਚ ਵਿਚਾਰਨ ਲੱਗਾ ਤੇ ਚੁੱਪ ਹੋ ਗਿਆ ਵੀ ਇਹ ਠੀਕ ਹੈ।
ਕਹਾਂ ਕਹਿਣ ਸਰਬੱਗਨ ਸੰਗ,
ਕਹਿਣ ਲੱਗਾ ਜਿਹੜੇ ਸਰਬੱਗ ਹੁੰਦੇ ਨੇ ਸਮਰੱਥ, ਉਹਨਾਂ ਦੇ ਤਾਂ ਹੀ ਅੱਗੋਂ ਹੁਣ ਮੈਂ ਕੀ ਕਵਾਂ, ਕਹਿਣਾ ਬਣ ਨਹੀਂ ਆਉਂਦਾ ਹੈ ਕੁਝ।
ਜੋ ਕੁਛ ਕਰਹਿ ਸੋ ਆਪਣੇ ਅਮੰਗ,
ਜੋ ਕੁਝ ਵੀ ਕਰਦੇ ਨੇ ਸਰਬੱਗ ਜਿਹੜੇ ਹੁੰਦੇ ਸਰਬ ਕਲਾ ਸਮਰੱਥ, ਉਹ ਆਪਣੀ ਇੱਛਾ ਮੁਤਾਬਕ ਆਪਣੇ ਉਤਸ਼ਾਹ ਮੁਤਾਬਕ ਹੀ ਕਰਦੇ ਹਨ।
ਬੈਠਿਓ ਰਹਿਓ ਸੋ ਕੀਤਕ ਕਾਲ,
ਕਿੰਨਾ ਕੁ ਸਮਾਂ ਹੈ ਰਾਜਾ ਜੈ ਸਿੰਘ ਕੋਲ ਤੰਬੂ ਦੇ ਵਿੱਚ ਬੈਠਾ ਰਿਹਾ ਹੈ।
ਦੇਖ ਗੁਰੂ ਤਨ ਚਿੰਤ ਵਿਸਾਲ,
ਵੇਖ ਕੇ ਸਤਿਗੁਰੂ ਦੇ ਸਰੀਰ ਨੂੰ ਬੁਖਾਰ ਹੋਇਆ, ਇਹਦੇ ਮਨ ਵਿੱਚ ਚਿੰਤਾ ਹੋਈ ਹੈ।
ਹਜ਼ਰਤ ਮੇਲ ਨਹੀਂ ਬਣ ਆਵੇ,
ਇਹ ਮਨ ਵਿੱਚ ਸੋਚਦਾ ਵੀ ਔਰੰਗਜ਼ੇਬ ਦੇ ਨਾਲ ਹੁਣ ਮੇਲ ਨਹੀਂ ਕਦੇ ਵੀ ਬਣ ਆਵੇਗਾ।
ਜਬ ਲੋ ਬੈਠ ਨਾ ਸਭਾ ਲਗਾਵੇ,
ਜਦੋਂ ਤੱਕ ਪਹਿਲਾਂ ਵਾਂਗ ਤੰਦਰੁਸਤ ਹੋ ਕੇ ਦੀਵਾਨ ਨਹੀਂ ਲਗਾਉਂਦੇ ਸਤਿਗੁਰੂ ਜੀ।
ਕਰਨ ਉਪਾਏ ਅਨੇਕੇ ਭਾਂਤ,
ਅਨੇਕਾਂ ਤਰੀਕਿਆਂ ਨਾਲ ਮਿਲਾਣ ਦੇ ਉਪਾਅ ਕਰਨ ਵਾਸਤੇ।
ਦਾਸਨ ਸਾਥ ਕਹੀ ਬਹੁ ਬਾਤ,
ਮਹਾਰਾਜ ਦੇ ਸਿੱਖਾਂ ਦੇ ਨਾਲ ਇਹਨੇ ਬਹੁਤ ਗੱਲਾਂ ਕੀਤੀਆਂ ਵੀ ਤੁਸੀਂ ਯਤਨ ਕਰਿਓ, ਸੋ ਕਿਵੇਂ ਨਾ ਕਿਵੇਂ ਮਿਲਾਪ ਹੋ ਜਾਵੇ।
ਅੰਤਰ ਮਾਤਾ ਪਰਦੇ ਮਾਹੇ,
ਅੰਦਰ ਧੰਨ ਮਾਤਾ ਜੀ, ਸੋ ਪਰਦੇ ਦੇ ਵਿੱਚ ਤੰਬੂ ਦੇ ਵਿੱਚ ਹੀ ਆਸਣ ਹੈ ਮਾਤਾ ਜੀ ਦਾ।
ਮਸਤਕ ਟੇਕ ਪਠਿਓ ਨਰ ਨਾਹੇ,
ਇਹ ਰਾਜੇ ਨੂੰ ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੱਥਾ ਟੇਕਣ ਵਾਸਤੇ ਸਿੱਖਾਂ ਨੇ ਕਹਿ ਕੇ ਕਿ ਇੱਧਰ ਮਾਤਾ ਜੀ ਆ, ਉਹਨਾਂ ਨੂੰ ਵੀ ਨਮਸਕਾਰ ਕਰਿਆ, ਉਹ ਰਾਜੇ ਨੂੰ ਮਾਤਾ ਜੀ ਦੇ ਕੋਲ ਭੇਜਿਆ।
ਗੁਰ ਆਏ ਸਲੇ ਬੰਧਨ ਠਾਣ,
ਤਦੋਂ ਰਾਜਾ ਮਾਤਾ ਜੀ ਨੂੰ ਨਮਸਕਾਰ ਕਰਕੇ ਫਿਰ ਪਿੱਛੇ ਆ ਗਿਆ ਅਤੇ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਲੈ ਕੇ ਵਾਪਸ ਜਾਣ ਦੀ ਅਤੇ ਮੱਥਾ ਟੇਕ ਕੇ ਉਸ ਵੇਲੇ
ਉੱਠਿਓ ਨਰੇਸ਼ਰ ਕਰਨ ਭਿਆਨ,
ਰਾਜਾ ਵਾਪਸ ਜਾਣ ਵਾਸਤੇ ਉੱਠਿਆ ਹੈ।
ਵਹਿਰ ਪੌਰ ਪ੍ਰਬੰਧਨ ਕਰਕੇ,
ਬਾਹਰ ਵੀ ਕਮਰੇ ਦੇ ਦਰਵਾਜ਼ੇ ਤੇ ਇਹਨੇ ਮੱਥਾ ਟੇਕ ਕੇ,
ਗਮਨਿਓ ਨਿਜ ਵਾਹਨ ਪ੍ਰਚਰ ਕੇ,
ਇਹ ਵੱਡਿਆਂ ਦਾ ਸਤਿਕਾਰ ਹੁੰਦਾ ਹੈ, ਵੱਡੇ ਪਾਤਸ਼ਾਹ ਜਿਨ੍ਹਾਂ ਤੋਂ ਲੋਕ ਅਤੇ ਪਰਲੋਕ ਦੇ ਸੁੱਖ ਲੈਣੇ ਹੋਣ, ਉਹਨਾਂ ਨੂੰ ਸਿੱਧਾ ਮੱਥਾ ਟੇਕ ਕੇ ਆਕੜ ਕੇ ਨਹੀਂ ਕਦੇ ਕੋਈ ਸਿਆਣੇ ਬੂਹੇ ਦੇ ਵਿੱਚੋਂ ਨਿਕਲਦੇ, ਜਿਵੇਂ ਮੇਨ ਬੂਹਾ ਫਰੰਟ। ਸੋ ਸ਼ਰਧਾ ਵਾਲੇ ਪਾਤਸ਼ਾਹ ਤੋਂ ਸਾਧ ਸੰਗਤ ਜੀ ਉੱਥੇ ਵੀ ਨਮਸਕਾਰ ਕਰਕੇ ਮੁੱਖ ਕਰਕੇ ਨਿਕਲਦੇ ਹਨ। ਸੋ ਰਾਜਾ ਇਉਂ ਬਾਹਰਲੇ ਬੂਹੇ 'ਤੇ ਵੀ ਮੱਥਾ ਟੇਕ ਕੇ ਨਿਕਲਿਆ।
ਸਦਨ ਆਪਣੇ ਪਹੁੰਚਿਓ ਆਏ,
ਆਪਣੇ ਘਰ ਆ ਕੇ ਵਾਪਸ ਪਹੁੰਚ ਗਿਆ ਹੈ।
ਨਾਨਾ ਰਸ ਕੇ ਭੋਜਨ ਖਾਏ,
ਕਈ ਤਰ੍ਹਾਂ ਦੇ ਭੋਜਨ ਜਿਹੜੇ ਨੇ ਰਸ ਕਸ ਛਕੇ ਹਨ।
ਅਵਰੰਗ ਨਿਕਟ ਜਾਏ ਸਭ ਗਾਏ,
ਜਾ ਕੇ ਔਰੰਗੇ ਦੇ ਕੋਲ ਸਾਰੀ ਗੱਲ ਦੱਸ ਦਿੱਤੀ ਹੈ।
ਪ੍ਰਥਮ ਦੇਹ ਜਵਾਰ ਸੋ ਹੋਏ ਆਈ,
ਪਹਿਲਾਂ ਜਿਹੜੀ ਸਰੀਰ ਸੀ ਨਾ ਗੁਰੂ ਸਾਹਿਬਾਨ ਦਾ, ਕਹਿਣ ਲੱਗਾ ਹੈ ਇਹ ਬੁਖਾਰ ਹੋ ਗਿਆ ਸੀ।
ਅਭੈ ਸੀਤਲਾ ਦੇਈ ਦਿਖਾਈ,
ਹੁਣ ਸੀਤਲਾ ਜਿਹੜੀ ਛੋਟੇ ਛੋਟੇ ਲਾਲ ਲਾਲ ਦਾਣੇ ਜੇ ਹੁੰਦੇ ਹੈ ਉਹ ਨਿਕਲ ਆਈ ਹੈ।
ਪੌੜ ਰਹੇ ਗੁਰ ਪਿਖੇ ਸੋ ਜਾਈ,
ਸੋ ਮੈਂ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ ਤੇ ਉਹ ਇੱਕ ਰਸ ਪਏ ਹੀ ਰਹੇ ਹਨ।
ਸੁਨਤ ਸ਼ਾਹੋ ਜਿਤ ਮਹਿਲਾ ਕਾ ਆਪ,
ਸੁਣ ਕਰਕੇ ਔਰੰਗਜ਼ੇਬ ਨੇ ਆਪ ਚਿੱਤ ਵਿੱਚ ਜਜਮੈਂਟ ਕੀਤਾ, ਜਾਣ ਲਿਆ
ਬਿਦਤਿਓ ਰਾਮ ਰਾਏ ਕੋਸਰਾ,
ਤੇ ਰਾਮ ਰਾਏ ਨੇ ਜਿਹੜੇ ਬੋਲ ਕਹੇ ਸੀ ਉਹ ਪ੍ਰਗਟ ਹੋ ਗਏ ਨੇ।
ਜੈ ਸਿੰਘ ਸੰਗ ਕਹਿਓ ਤਿਹ ਸਮੈ,
ਜੈ ਸਿੰਘ ਰਾਜੇ ਦੇ ਤਾਂ ਹੀ ਉਸ ਵੇਲੇ ਔਰੰਗਾ ਕਹਿਣ ਲੱਗਾ,
ਸੋਧ ਲਿਹੋ ਨਿਤ ਦੇਹੋ ਸਭ ਪੁਨ ਹਮੈ,
ਤੁਸੀਂ ਹਰ ਰੋਜ਼ ਉਹਨਾਂ ਦੀ ਖਬਰ ਲੈਂਦੇ ਰਹੋ ਤੇ ਫਿਰ ਮੈਨੂੰ ਵੀ ਦੱਸਦੇ ਰਹੋ ਕਿ ਜਿੱਦਾਂ ਠੀਕ ਹੋ ਗਏ ਉਦਾਂ ਹੀ ਮੇਰਾ ਮਿਲਾਪ ਕਰਾ ਦਿਓ।
ਬਹੁਰ ਅਪਰ ਪ੍ਰਸੰਗ ਚਲਾਏ,
ਫਿਰ ਹੋਰ ਪ੍ਰਸੰਗ ਔਰੰਗਜ਼ੇਬ ਨੇ ਹੋਰ ਗੱਲਾਂ ਬਾਤਾਂ ਦੇ ਨਾਲ ਪਲਚ ਗਿਆ।
ਸ਼ਾਹੋ ਸਭਾ ਸਭ ਹੀ ਬਿਸਮਾਏ,
ਜਿੰਨੀ ਇਹਦੀ ਸਭਾ ਸੀ ਨਾ ਉਹ ਸਾਰੀ ਹੈਰਾਨ ਹੋ ਗਈ ਇਹ ਸੁਣ ਕੇ।
ਦੋਹਰਾ ਤਿਸ ਦਿਨ ਤੇ ਸ੍ਰੀ ਹਰਿ ਕ੍ਰਿਸ਼ਨ,
ਉਸ ਦਿਨ ਤੋਂ ਜਦੋਂ ਰਾਜਾ ਚਲਿਆ ਗਿਆ ਨਾ ਮਹਾਰਾਜ ਸਾਹਿਬ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਨੇ
ਆਏ ਸਕੀਨਸ ਦਾਸ,
ਇਹ ਆਪਣੇ ਸੇਵਕਾਂ ਦੇ ਤਾਂ ਸਿੱਖਾਂ ਤਾਂ ਹੀ ਆਗਿਆ ਕਰ ਦਿੱਤੀ ਹੈ
ਸਿੱਖ ਸੰਗਤ ਢਿੱਗ ਦੂਰ ਕੇ,
ਕਿ ਜਿੰਨੀ ਵੀ ਸਾਡੇ ਕੋਲ ਸਿੱਖ ਸੰਗਤ ਨੇੜਿਓਂ ਦੂਰਿਓਂ ਚੱਲ ਕੇ ਆਵੇ,
ਆਏ ਨਹੀਂ ਕੋ ਪਾਸ,
ਉਹ ਸਾਡੇ ਤੰਬੂ ਵਿੱਚ ਨਹੀਂ ਕਿਸੇ ਨੂੰ ਆਉਣ ਦੇਣਾ, ਹੁਣ ਪਿੱਛੇ ਰੋਕ ਦੇਣਾ ਕੋਈ ਸਾਡੇ ਕੋਲ ਨਾ ਆਵੇ।
ਚੌਪਈ ਜੋ ਜ਼ਰੂਰ ਹੀ ਚਾਹੀਏ ਆਏ,
ਜਿਹੜਾ ਕੋਈ ਬਹੁਤਾ ਜ਼ਰੂਰੀ ਹੀ ਕੋਈ ਮਾਮਲਾ ਹੋਵੇ ਨਾ ਸਰੇ ਸੋ ਆਉਣਾ ਚਾਹਵੇ ਸਾਡੇ ਕੋਲ ਮਿਲਣਾ ਚਾਹਵੇ,
ਸੋ ਬੁਝੈ ਪਨ ਰੱਬ ਪ੍ਰਵਿਸ਼ਾਏ,
ਉਹ ਪਹਿਲਾਂ ਸਾਡੀ ਆਗਿਆ ਲਵੇ, ਉਹਨੂੰ ਪਹਿਲਾਂ ਤੁਸੀਂ ਸੋ ਸਾਡੇ ਰਾਹੀਂ ਸੋ ਸਾਨੂੰ ਪੁੱਛਣਾ ਹੈ, ਸਾਡੀ ਆਗਿਆ ਲਵੇ ਤੇ ਫਿਰ ਸਾਡੇ ਕੋਲ ਪਹੁੰਚੇ ਆਵੇ।
ਬੰਦੋਬਸਤ ਸਭ ਹੀ ਕਰ ਦੀਨ,
ਇਉਂ ਬੰਦੋਬਸਤ ਜਿਹੜਾ ਹੈ ਮਹਾਰਾਜ ਨੇ ਪਹਿਰੇਦਾਰ ਲਾ ਦਿੱਤੇ ਹੈ ਸੋ ਤੰਬੂ ਦੇ ਦਰਵਾਜ਼ੇ ਤੇ ਸਾਰਾ ਕਰ ਦਿੱਤਾ ਹੈ, ਆਉਣਾ ਜਾਣਾ ਰੋਕ ਦਿੱਤਾ ਹੈ।
ਨਿਕਟ ਨਹੀਂ ਕੋ ਪਹੁੰਚੇ ਹੈ ਚੀਨ,
ਕੋਈ ਵੀ ਨੇੜੇ ਮਹਾਰਾਜ ਦੇ ਨੂੰ ਕੋਲ ਅੰਦਰ ਨਹੀਂ ਜਾਂਦਾ ਹੈ, ਸਮਝ ਲਓ ਪਛਾਣ ਲਵੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਜੀ।
ਬੰਦੋਬਸਤ ਸਭ ਹੀ ਕਰ ਦੀਨ, ਨਿਕਟ ਨਹੀਂ ਕੋ ਪਹੁੰਚੇ ਚੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਆਪਣੇ ਕੋਲ ਬਹੁਤ ਸਤਿਕਾਰਯੋਗ ਸੋ ਢਾਡੀ ਜਥਾ ਪਹੁੰਚ ਚੁੱਕਾ ਹੈ, ਉਹਨਾਂ ਦੀ ਮੁਬਾਰਕ ਰਸਨਾ ਤੋਂ ਗੁਰ ਇਤਿਹਾਸ ਢੱਡ ਸਰੰਗੀ ਰਾਹੀਂ ਢਾਡੀ ਵਾਰਾਂ ਰਾਹੀਂ ਸਰਵਣ ਕਰਕੇ ਹੋਰ ਵੀ ਗੁਰੂ ਕੀਆਂ ਖੁਸ਼ੀਆਂ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।